ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪੀੜੈ ਘਰ ਪਾਉਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਭਰ ਜੋਬਨ ਮੈਂ ਮਤ ਪੀੜੈ ਘਰ ਪਾਉਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰ ਕਾ ਸਹਿਜ ਨਾ ਪਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਡੇ ਪਾ ਬਿਨ ਤੇਰ ਧਨ ਕੁਮਲਾਣੀ ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗਹ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦਾ ਅਵਤਾਰ ਸਰਬ ਸਾਂਝੀ ਵਾਲਤਾ ਦੇ ਰਹਿਬਰ ਗਰੀਬ ਨਵਾਜ ਸਤਿਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦੂਰ ਦੁਰਾਡੇ ਤੋਂ ਚੱਲ ਕਰਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਵੱਡੇ ਭਾਗ ਹਨ ਜੋ ਜਿੱਥੇ ਸਰੀਰ ਕਰਕੇ ਸਤਿਗੁਰਾਂ ਦੇ ਪਾਵਨ ਧਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਉਸ ਦੇ ਨਾਲ ਹੀ ਇੰਟਰਨੈੱਟ ਅਤੇ ਟੀਵੀ ਮਾਧਿਅਮ ਦੇ ਰਾਹੀਂ ਸੁਰਤ ਕਰਕੇ ਵੀ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਸਤਿਗੁਰੂ ਜੀ ਦੇ ਇਸ ਪਾਵਨ ਸਥਾਨ 'ਤੇ ਹਾਜ਼ਰੀਆਂ ਭਰ ਕੇ ਆਨੰਦ ਮਾਣ ਰਹੇ ਹਾਂ। ਸੋ ਆਓ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮ ਸਵਰੂਪ ਸਤਿਗੁਰਾਂ ਨੇ ਸਾਡੀ ਝੋਲੀ ਪਾਇਆ ਹੈ ਤਿਸ ਦੀ ਵਿਚਾਰ ਅਲਪ ਮਤ ਦੇ ਦੁਆਰਾ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਸ਼੍ਰਵਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਦੇ ਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਰਤਾਲ ਦੇ ਪਹਿਲੇ ਘਰ ਦੇ ਅੰਦਰ ਇਹ ਪਾਵਨ ਪਵਿੱਤਰ ਉਪਦੇਸ਼ ਛੰਤ ਜੋ ਸ਼ਬਦ ਦੀ ਚਾਲ ਹੈ ਦੇ ਦੁਆਰਾ ਬਖਸ਼ਿਸ਼ ਕਰ ਰਹੇ ਹਨ। ਛੰਤ ਤੋਂ ਭਾਵ ਜਿਸ ਸ਼ਬਦ ਦੇ 6 ਪਦ ਹੋਇਆ ਕਰਦੇ ਹਨ ਪਰ ਇਸ ਪਾਵਨ ਸ਼ਬਦ ਦੇ 4 ਹੀ ਪਦ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੁਤੰਤਰ ਹੈ पातशाह जी शब्द की प्रारंभता तो पहला परम पिता परमेश्वर निरंकार वाहिगुरु का मंगलाचरण कर रहे हैं। एक ओंकार, एक जो अद्वैत स्वरूप परमेश्वर ओंकार सर्वदा प्रकाशक है, उचारण मात्र तो रख्या करन वाला है। सतगुर प्रसाद, सतगुरां दी प्रसाद कृपा दे द्वारा जिस परम पिता परमेश्वर दी प्राप्ति हुंदी है।
पर जीवन मैं मत पीड़ कर पाहुनी बलराम जियो।
बलराम जियो शब्द दी चाल है। बलराम जियो बल तो भाव बलिहारी जाइए, राम जो रमिया होया परमेश्वर है। हे सत संगी पुरखो, सो इस पावन शब्द के द्वारा गुरु नानक देव महाराज सच्चे पातशाह जीव रूप स्त्री जो जिज्ञासु हो करके गुरां तो ज्ञान उपदेश हासिल करके परमात्मा दी साख्यात पाउणा चाहुंदी है, उहदे प्रथाए पातशाह जी ने यह शब्द उचारण किया है। पातशाह जी इस पावन शब्द के द्वारा जीव रूप स्त्री नूं उपदेश करदे होए बख्शिश कर रहे हैं। भार जोबन मैं मत, मैं तो भाव है लीन होना, मत तो भाव जो बुद्ध है। सतगुरु पातशाह उपदेश करदे भार जोबन, जदों जीव दे उत्ते जोबन दी रुत हुंदी है, नौजवानी दी अवस्था हुंदी है, उस समय सतगुरु पातशाह बख्शिश करदे कि इस जीव दा जो मत है, जो सुभा है, वो मैं भाव विकारां दे विच लीन होया रहिंदा है। इसनूं इस गल दा एहसास ही नहीं है। पेयड़ै घर पाहुणी, पेयड़ै तो भाव है पेके परिवार दे विच। जिवें एक जीव रूप स्त्री या बच्ची अपने पिता दे घर दे विच पराहुणी हुंदी है, एक दिन उसने अपने सहुरे घर चले जाना होया करदा है। इसे ही तरह जिन्ने भी असी इस संसार दे विच जीव हाँ, सारियां ही जीव रूप स्त्रियां हाँ। सतगुर पातशाह जी दी पावन बाणी दा फरमान है, एकै पुरख सबाई नार। असी सारियां ही उस जीव रूप स्त्रियां हाँ, उस पति रूप परमेश्वर दियां। सो सतगुर पातशाह बख्शिश कर दे, पेयड़ै घर पाहुणी बलराम जियो। ये जीव रूप स्त्री इस गल नूं भुल चुकी है कि ये मात लोक इस दा सदीव टिकाणा नहीं है। इस नूं एक दिन छड़ के इसने जाना है। ये भुल तां जांदी है क्योंकि लिव छुड़की लगी तृष्णा माया अमर वरताया। ज्यों ही ये जीव रूप स्त्री जां जीव माता दे उदर चों संसार दे विच प्रगट हुंदा है, जन्म लैंदा है, ते इस दे उत्ते माया जो है वह अपना प्रभाव हुक्म वरता देंदी है। पातशाह कहिंदे लिव छुड़की लगी तृष्णा माया अमर वरताया। माया ने अपने प्रभाव हेठ इस जीव नूं रखिया है, इस करके ये जीव जो है ये इस्त्री जीव रूप इस्त्री पति रूप परमेश्वर दे दर नूं भुल चुकी है।
मैली अवगन चित बिन गुर गुण ना समावनी बलराम जियो।
मैली अवगण चित, मैली हुई है इस जीव रूप स्त्री जी जो मत है वह मलीन हो गई है। अवगण चित क्योंकि इहदे चित चितवनी दे विच हमेशा अवगण चलते हैं, गुण नहीं चलते। अगर असी अपने चित दे विच ध्यान रखिए ते बहुतायत दे विच साडे मन अंदर साडी चितवनी दे विच लोभ चलदा है, क्रोध चलदा है, अहंकार चलदा है, अवगण चित, अवगण ही साढ़े चेते विच रहिंदे हन। सानू ए नहीं चेता कि असी दया धारण करनी है, असी धर्म दे उत्ते चलना है, असी सत नू धारण करना है, शुभ गुणा नू विसार करके अवगण चित ईरखा निंदिया चुगली ए ज्यादा साढ़े चेते विच सानू प्रभावित करके रखदे हन। इस करके मैली अवगण चित बिन गुर गुण ना समावनी, बिन गुर गुण ना समावनी। हुण इत्थे असी गुरु दी हजूरी दे विच बैठे हाँ, सतगुरु पातशाह बख्शिश करदे हन, बिना गुरु दी कृपा तो गुण हिरदे विच नहीं समा सकदे। बिना गुरु दी कृपा तो गुर बिन घोर अंधार, गुरु बिन समझ ना आवै। सतगुर कहिंदे गुरु तो बिना समझ नहीं आ सकदी। इस करके क्यों साडी मत क्यों मलीन है, क्यों मैली है, क्योंकि असी गुरु दे उपदेश नूं कमाया नहीं है। ਗੁਰੂ ਦੇ ਮਾਰਗ ਤੇ ਚੱਲਦੇ ਨਹੀਂ ਹਾਂ, ਇਸ ਕਰਕੇ ਪਾਤਸ਼ਾਹ ਕਹਿੰਦੇ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ। ਬਿਨਾਂ ਗੁਰੂ ਦੀ ਕਿਰਪਾ ਤੋਂ ਗੁਣ ਹਿਰਦੇ ਵਿੱਚ ਨਹੀਂ ਸਮਾ ਸਕਦੇ, ਇਸ ਕਰਕੇ ਹਮੇਸ਼ਾ ਗੁਰੂ ਦੀ ਸ਼ਰਨ ਵਿੱਚ ਰਹਿਣਾ, ਗੁਰੂ ਦੇ ਉਪਦੇਸ਼ ਨੂੰ ਚੇਤੇ ਵਿੱਚ ਰੱਖਣਾ ਹੀ ਮਨੁੱਖੀ ਜੀਵਨ ਦਾ ਆਧਾਰ ਹੈ। ਸਤਿਗੁਰ ਪਾਤਸ਼ਾਹ ਕਰ ਬਖਸ਼ਿਸ਼ ਕਰਦੇ ਬਲਰਾਮ ਜੀਓ। ਬਲਰਾਮ ਜੀਓ ਤੋਂ ਭਾਵ ਹੈ ਪਰਮੇਸ਼ਵਰ, ਹੇ ਸਾਰਿਆਂ ਨੂੰ ਜੀਓ ਦਾਨ ਦੇਣ ਵਾਲੇ ਰਮੇ ਹੋਏ ਰਾਮ, ਮੈਂ ਤੇਰੇ ਤੋਂ ਬਲਿਹਾਰ ਜਾਵਾਂ।
ਸਾਰ ਨਾ ਜਾਣੀ ਭਰਮ ਭੁਲਾਣੀ, ਜੋਬਨ ਬਾਦ ਗਵਾਇਆ।
ਜੀਵ ਰੂਪ ਇਸਤਰੀ ਨੇ ਪਤੀ ਰੂਪ ਪਰਮੇਸ਼ਵਰ ਦੇ ਗੁਣਾਂ ਦੀ ਸਾਰ ਜਾਣੀ ਹੀ ਨਹੀਂ ਹੈ। ਜੋ ਪਰਮਾਤਮਾ ਨੇ ਸਾਨੂੰ ਗੁਣ ਬਖਸ਼ਿਸ਼ ਕੀਤੇ ਹਨ, ਸੀਲ, ਸੰਯਮ, ਦਇਆ, ਧਰਮ, ਇਹਨਾਂ ਗੁਣਾਂ ਦੀ ਅਸੀਂ ਸਾਰ ਜਾਣੀ ਹੀ ਨਹੀਂ ਹੈ, ਕਿਉਂਕਿ ਅੰਮ੍ਰਿਤ ਕੌੜਾ ਬਿਖਿਆ ਮਿੱਠੀ। ਸਾਨੂੰ ਗੁਰੂ ਦੀ ਅੰਮ੍ਰਿਤ ਰੂਪੀ ਬਾਣੀ ਜਿਹੜੀ ਹੈ, ਉਪਦੇਸ਼ ਜੋ ਹੈ, ਉਹ ਕੌੜਾ ਲੱਗਦਾ ਹੈ ਤੇ ਜੋ ਵਿਉਹ ਰੂਪ ਵਿਕਾਰ ਹਨ ਉਹ ਸਾਨੂੰ ਮਿੱਠੇ ਲੱਗ ਰਹੇ ਹਨ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਗੁਣ ਸਾਰ ਨਾ ਜਾਣੀ ਭਰਮ ਭੁਲਾਣੀ। ਜੀਵ ਰੂਪ ਇਸਤਰੀ ਭਰਮ ਦੇ ਵਿੱਚ ਭੁੱਲੀ ਹੋਈ ਹੈ। ਪੰਜ ਪ੍ਰਕਾਰ ਦੇ ਭਰਮ ਵਿਦਵਾਨਾਂ ਨੇ ਸੰਸਾਰ ਦੇ ਅੰਦਰ ਮੰਨੇ ਹਨ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਚਾਰ ਬ੍ਰਹਮ ਇਤਰ ਜਗ ਸੱਤ ਹੈ, ਪਾਂਚ ਭਰਮ ਸੰਸਾਰ। ਪੰਜ ਤਰ੍ਹਾਂ ਦਾ ਭਰਮ ਜੋ ਹੈ ਜੀਵ ਨੂੰ ਪਿਆ ਹੋਇਆ ਹੈ। ਭੇਦ ਭਰਮ, ਭੇਦ ਪੈ ਜਾਣਾ ਵੀ ਇਹ ਉੱਚਾ ਹੈ, ਨੀਵਾਂ ਹੈ, ਅਮੀਰ ਹੈ, ਗਰੀਬ ਹੈ, ਤੇਰਾ ਹੈ, ਮੇਰਾ ਹੈ, ਸੱਜਣ ਹੈ, ਦੁਸ਼ਮਣ ਹੈ, ਇਹ ਭੇਦ ਪਿਆ ਹੋਇਆ ਹੈ, ਭੇਦ ਭਰਮ। ਕਰਤੱਤ ਭਰਮ ਤੇ ਆਪਣੇ ਕਰਤੱਤ ਕਰਤੱਵ ਦਾ ਭਰਮ ਪੈ ਜਾਣਾ, ਮੈਂ ਕੀਤਾ ਹੈ, ਮੈਂ ਕਰਦਾ ਹਾਂ, ਮੈਂ ਕਰ ਸਕਦਾ ਹਾਂ। ਪੁੰਨ ਸੰਗ ਭਰਮ, ਵਿਚਾਰ ਤੇ ਇਹ ਜਿਹੜਾ ਇੱਕ ਦੂਸਰੇ ਦਾ ਸੰਗ ਹੈ, ਰਿਸ਼ਤੇ ਨਾਤਿਆਂ ਦੇ ਮੋਹ ਦੇ ਵਿੱਚ ਫਸਿਆ ਹੋਇਆ ਜੀਵ ਹੈ। ਬ੍ਰਹਮ ਇਤਰ ਜਗ ਸੱਤ ਹੈ, ਬ੍ਰਹਮ ਪਰਮੇਸ਼ਵਰ ਤੋਂ ਬਿਨਾਂ ਸੰਸਾਰ ਨੂੰ ਸੱਤ ਕਰਕੇ ਜਾਣ ਲੈਣਾ। ਸੋ ਇਸ ਪ੍ਰਕਾਰ ਇਹ ਜੀਵ ਨੂੰ ਭਰਮ ਪਿਆ ਹੋਇਆ ਹੈ। ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਜੋਬਨ ਬਾਦ ਗਵਾਇਆ। ਤੇ ਇਹ ਜਿਹੜਾ ਜੀਵਨ ਹੈ, ਜੋਬਨ ਹੈ, ਜਵਾਨੀ ਦੀ ਅਵਸਥਾ ਹੈ, ਜਦੋਂ ਸਾਰੇ ਨੈਣ ਪ੍ਰਾਣ ਤੰਦਰੁਸਤ ਹਨ, ਜਦੋਂ ਮਨੁੱਖ ਪਰਮੇਸ਼ਵਰ ਨੂੰ ਸਿਮਰ ਸਕਦਾ ਹੈ, ਉਸ ਸਮੇਂ ਨੂੰ ਪਰਮੇਸ਼ਵਰ ਦੇ ਨਾਮ ਨੂੰ ਛੱਡ ਕਰਕੇ ਤੇ ਵਿਅਰਥ ਹੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਦਿੱਤਾ। ਸਤਿਗੁਰ ਪਾਤਸ਼ਾਹ ਕਹਿੰਦੇ ਜਦੋਂ ਜੋਬਨ ਹੈ, ਜਦੋਂ ਸਰੀਰ ਤੰਦਰੁਸਤ ਹੈ, ਜਦੋਂ ਬੁਢੇਪਾ ਆ ਗਿਆ, ਫਿਰ ਨੈਣ ਨਹੁ ਨੀਰ ਬਹਿ ਤਨ ਖੀਨਾ, ਭਏ ਕੇਸ ਦੁਦਵਾਨੀ, ਰੁਧਾ ਕੰਠ ਸ਼ਬਦ ਨਹੀਂ ਉਚਰਹਿ, ਅਬ ਕਿਆ ਕਰਹਿ ਪੁਰਾਣੀ। ਫਿਰ ਜਦੋਂ ਸਰੀਰ ਜਵਾਬ ਦੇ ਜਾਂਦਾ ਹੈ, ਨੈਣ ਪ੍ਰਾਣ ਜਵਾਬ ਦੇਣ ਲੱਗਦੇ ਹਨ, ਫਿਰ ਭਗਤੀ ਨਹੀਂ ਹੋ ਸਕਦੀ, ਫਿਰ ਸਿਮਰਨ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰ ਬਖਸ਼ਿਸ਼ ਕਰਦੇ, ਇਸ ਜੀਵ ਰੂਪ ਇਸਤਰੀ ਨੇ ਆਪਣਾ ਜੋਬਨ ਬਾਦ ਗਵਾਇਆ, ਵਿਅਰਥ ਹੀ ਗਵਾ ਲਿਆ ਹੈ।
ਵਾਰ ਘਰ ਦਾਰ ਦਰਸ਼ਨ ਨਹੀਂ ਜਾਤਾ, ਪਿਰ ਕਾ ਸਹਿਜ ਨਾ ਪਾਇਆ।
ਐਸੀ ਜੀਵ ਰੂਪ ਇਸਤਰੀ ਜੋ ਪਤੀ ਰੂਪ ਪਰਮੇਸ਼ਵਰ ਜਾਂ ਸਤਿਗੁਰ ਤੋਂ ਦੂਰ ਹੈ, ਸਤਿਗੁਰ ਕਹਿੰਦੇ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਵਾਰ ਭਾਵ ਪਤੀ ਰੂਪ ਪਰਮੇਸ਼ਵਰ ਦਾ ਦਰ ਜੋ ਉਸਦਾ ਘਰ ਹੈ, ਉਸ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਸਾਖਿਆਤ ਨਹੀਂ ਕੀਤਾ, ਦਰਸ਼ਨ ਨਹੀਂ ਜਾਤਾ, ਤੇ ਨਾ ਹੀ ਉਸਨੂੰ ਸਾਰੇ ਸੰਸਾਰ ਦੇ ਅੰਦਰ ਇੱਕ ਜੋਤ ਕਰਕੇ ਜਾਣਿਆ ਹੈ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਾਂ ਸਤਿਗੁਰਾਂ ਦੀ ਬਾਣੀ ਦਾ ਫੁਰਮਾਨ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਇਸ ਪ੍ਰਕਾਰ ਉਸ ਪਤੀ ਰੂਪ ਪਰਮੇਸ਼ਵਰ ਦਾ ਦਰਸ਼ਨ ਨਹੀਂ ਜਾਤਾ, ਪਿਰ ਕਾ ਸਹਿਜ ਨਾ ਪਾਇਆ। ਸਹਿਜ ਤੋਂ ਭਾਵ ਹੈ ਸੁਭਾਉ, ਪਰਮੇਸ਼ਵਰ ਦਾ ਜੋ ਸੁਭਾਅ ਹੈ ਉਹ ਇਸ ਨੂੰ ਚੰਗਾ ਹੀ ਨਹੀਂ ਲੱਗਿਆ। ਹੁਣ ਪਰਮੇਸ਼ਵਰ ਦਾ ਇੱਕ ਸੁਭਾਅ ਹੈ, ਇੱਕ ਬਿਰਦ ਹੈ। ਪਰਮੇਸ਼ਵਰ ਦਾ ਬਿਰਦ ਕੀ ਹੈ? ਪਰਮੇਸ਼ਵਰ ਨਿਰਵੈਰ ਹੈ, ਨਿਰਲੇਪ ਹੈ, ਪਰਮੇਸ਼ਵਰ ਦਾ ਤਾਰ ਹੈ, ਪਰਮੇਸ਼ਵਰ ਦਾ ਕਿਸੇ ਦੇ ਨਾਲ ਵੈਰ ਨਹੀਂ ਹੈ। ਪਰ ਜੀਵ ਰੂਪ ਇਸਤਰੀ ਜੋ ਔਗਣਾਂ ਦੇ ਸਹਿਤ ਹੈ, ਉਸਨੂੰ ਪਰਮੇਸ਼ਵਰ ਦਾ ਸੁਭਾਅ ਚੰਗਾ ਨਹੀਂ ਲੱਗਦਾ, ਉਸਨੂੰ ਪਰਮਾਤਮਾ ਦਾ ਕੀਤਾ ਜੋ ਹੈ ਉਹ ਚੰਗਾ ਨਹੀਂ ਲੱਗਿਆ ਹੈ।
ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ।
ਸਤਿਗੁਰਾਂ ਨੂੰ ਪੁੱਛ ਕਰਕੇ, ਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਜੀਵਨ ਰੂਪੀ ਮਾਰਗ ਤੇ ਨਾ ਚਾਲੀ, ਨਹੀਂ ਚੱਲ ਰਹੀ। ਜੀਵ ਰੂਪ ਇਸਤਰੀ ਸਤਿਗੁਰ ਦੀ ਸਿੱਖਿਆ ਲੈ ਕੇ ਨਹੀਂ ਚੱਲ ਰਹੀ। ਅਸੀਂ ਆਪਣੀ ਮਤ ਦੇ ਅਨੁਸਾਰ ਚੱਲਦੇ ਹਾਂ, ਪਰ ਸਤਿਗੁਰ ਕਹਿੰਦੇ ਗੁਰ ਕੀ ਮਤ ਤੂੰ ਲਿਹ ਇਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਬੜੇ ਬੜੇ ਆਲਮ ਫਾਜ਼ਿਲ ਇਸ ਸੰਸਾਰ ਦੇ ਅੰਦਰ ਸ਼੍ਰੇਸ਼ਟ ਮਤ ਤੋਂ ਬਿਨਾਂ, ਗੁਰੂ ਦੀ ਮਤ ਤੋਂ, ਸਿੱਖਿਆ ਤੋਂ ਬਿਨਾਂ ਜੋ ਹੈ ਉਹ ਵਿਅਰਥ ਹੀ ਆਪਣਾ ਜੀਵਨ ਗਵਾ ਗਏ। ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ। ਸੁੱਤੀ ਤੋਂ ਭਾਵ ਹੈ ਅਗਿਆਨਤਾ ਦੇ ਵਿੱਚ ਸੁੱਤੀ ਹੋਈ, ਰਹਿਣ ਭਾਵ ਵਿਕਾਰਾਂ ਦੇ ਸਹਿਤ ਜੋ ਕਾਲੀ ਬੋਲੀ ਰਾਤ ਹੈ, ਜੀਵਨ ਹੈ, ਉਹ ਵਿਹਾਣੀ ਬਤੀਤ ਹੋ ਰਹੀ ਹੈ। ਵਿਕਾਰਾਂ ਦੇ ਵਿੱਚ ਮਨੁੱਖੀ ਜੀਵਨ ਜੋ ਹੈ ਉਹ ਇਸ ਤਰ੍ਹਾਂ ਬਤੀਤ ਹੋ ਰਿਹਾ ਹੈ ਜਿਵੇਂ ਕੋਈ ਮਨੁੱਖ ਹਨੇਰੇ ਦੇ ਵਿੱਚ ਭਟਕ ਰਿਹਾ ਹੋਵੇ। ਹਨੇਰੇ ਦੇ ਵਿੱਚ ਭਟਕਣਾ, ਵਿਕਾਰਾਂ ਦੇ ਵਿੱਚ, ਅਗਿਆਨਤਾ ਦੇ ਵਿੱਚ, ਅਵਿਦਿਆ ਦੇ ਵਿੱਚ ਜੀਵਨ ਗੁਜ਼ਾਰਨਾ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਐਸੀ ਜੋ ਜੀਵ ਰੂਪ ਇਸਤਰੀ ਹੈ ਜਿਸ ਨੂੰ ਪਰਮੇਸ਼ੁਰ ਦਾ ਸੁਭਾਅ ਚੰਗਾ ਨਹੀਂ ਲੱਗਦਾ, ਗੁਣ ਚੰਗੇ ਨਹੀਂ ਲੱਗਦੇ, ਉਹਦੀ ਜੀਵਨ ਰੂਪੀ ਰਹਿਣ ਜੋ ਹੈ ਉਹ ਇਸੇ ਤਰ੍ਹਾਂ ਵਿਕਾਰਾਂ ਦੇ ਸਹਿਤ ਬਤੀਤ ਹੁੰਦੀ ਹੈ।
ਨਾਨਕ ਬਾਲ ਤਨ ਰਾਡੇ ਪਾ ਬਿਨ ਤੇਰੇ ਧਨ ਕੁਮ ਲਾਣੀ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਨਾਨਕ ਬਾਲ ਤਨ ਰਾਡੇ ਪਾ। ਬਾਲਤਨ ਤੋਂ ਭਾਵ ਹੈ ਬਾਲ ਅਵਸਥਾ ਜਾਂ ਬਾਲ ਬੁੱਧ ਦੇ ਦੁਆਰਾ। ਰੰਡੇਪਾ ਤੇ ਰੰਡੇਪੇ ਦਾ ਇੱਕ ਦੁੱਖ ਹੋਇਆ ਕਰਦਾ ਹੈ। ਰੰਡੇਪਾ ਉਸ ਜੀਵ ਰੂਪ ਇਸਤਰੀ ਦਾ ਅਸੀਂ ਕਹਿੰਦੇ ਹਾਂ ਜਿਸ ਦਾ ਪਤੀ ਚਲਾ ਜਾਏ, ਗੁਜ਼ਰ ਜਾਏ, ਛੱਡ ਜਾਏ ਜਾਂ ਉਸਦੇ ਨਾਲ ਨਾ ਹੋਵੇ, ਜਿਹਦੇ ਸਿਰ ਤੇ ਪਤੀ ਦਾ ਸਾਇਆ ਨਾ ਹੋਵੇ। ਐਸੀ ਜੀਵ ਰੂਪ ਇਸਤਰੀ ਦੇ ਵਾਸਤੇ ਜਾਂ ਦੁਨਿਆਵੀ ਤੌਰ ਤੇ ਵੀ ਐਸੀ ਇਸਤਰੀ ਦੇ ਵਾਸਤੇ ਆਪਣਾ ਜੀਵਨ ਗੁਜ਼ਾਰਨਾ ਜੋ ਹੈ ਉਹ ਬਹੁਤ ਕਠਿਨ ਹੋਇਆ ਕਰਦਾ ਹੈ, ਦੁਸ਼ਕਰ ਹੋਇਆ ਕਰਦਾ ਹੈ। ਸੋ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਬਾਲ ਬੁੱਧ ਦੇ ਦੁਆਰਾ ਇਹ ਜੀਵ ਰੂਪ ਇਸਤਰੀ ਜੋ ਹੈ ਉਹ ਰੰਡੇਪਾ ਭਾਵ ਵਿਛੋੜੇ ਦਾ ਦੁੱਖ ਸਹਾਰ ਰਹੀ ਹੈ। ਅੱਜ ਜੋ ਮਨੁੱਖ ਦੁਖੀ ਹੈ, ਅੱਜ ਜੋ ਮਨੁੱਖ ਚਿੰਤਾ ਦੇ ਵਿੱਚ ਹੈ, ਵਿਆਕੁਲ ਹੈ, ਈਰਖਾ ਦੇ ਵਿੱਚ ਹੈ, ਔਗਣਾਂ ਦੇ ਸਹਿਤ ਹੈ, ਇਹ ਰੰਡੇਪੇ ਦੇ ਦੁੱਖ ਦੇ ਸਮਾਨ ਹੈ। ਸੋ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਬਿਨ ਪਿਰ ਪਿਰ ਧਨ ਕੁਮਲਾਣੀ। ਬਿਨਾਂ ਪਿਰ ਪਤੀ ਰੂਪ ਪਰਮੇਸ਼ੁਰ ਤੋਂ ਧਨ ਜੀਵ ਰੂਪ ਜੋ ਇਸਤਰੀ ਹੈ ਉਹ ਉਦਾਸ ਹੋਈ ਬੈਠੀ ਹੈ। ਅੱਜ ਮਨੁੱਖਤਾ ਦੇ ਵਿੱਚ ਇੱਕ ਉਦਾਸੀ ਹੈ, ਇੱਕ ਨਿਰਾਸ਼ਤਾ ਹੈ। ਅੱਜ ਹਰ ਮਨੁੱਖ ਦੇ ਹਿਰਦੇ ਵਿੱਚ ਇੱਕ ਉਦਾਸੀ ਹੈ, ਇੱਕ ਨਿਰਾਸ਼ਤਾ ਹੈ। ਉਹਦਾ ਕਾਰਨ ਕਿ ਸਾਨੂੰ ਪਤੀ ਰੂਪ ਪਰਮੇਸ਼ੁਰ ਜੋ ਹੈ ਉਹ ਭਾਇਆ ਨਹੀਂ ਹੈ, ਚੰਗਾ ਨਹੀਂ ਲੱਗਦਾ। ਜੇ ਅਸੀਂ ਗੁਰੂ ਦੇ ਨੇੜੇ ਹੋ ਜਾਈਏ, ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰ ਲਈਏ ਤੇ ਜੀਵਨ ਆਨੰਦਮਈ ਹੋ ਜਾਂਦਾ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਅਸੀਂ ਸਤਿਗੁਰ ਨੂੰ ਪ੍ਰਾਪਤ ਹੁੰਦੇ ਹਾਂ ਤੇ ਜੀਵਨ ਆਨੰਦਮਈ ਹੋ ਜਾਂਦਾ ਹੈ। ਪਰ ਪਾਤਸ਼ਾਹ ਬਖਸ਼ਿਸ਼ ਕਰਦੇ, ਇਹ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ੁਰ ਤੋਂ ਬਿਨਾਂ ਰੰਡੇਪੇ ਰੂਪ ਦੁੱਖ ਨੂੰ ਸਹਾਰਦੀ ਹੈ, ਕਿਉਂਕਿ ਇਸਨੇ ਪਤੀ ਰੂਪ ਪਰਮੇਸ਼ੁਰ ਦੇ ਗੁਣਾਂ ਨੂੰ ਧਾਰਨ ਨਹੀਂ ਕੀਤਾ ਹੈ।
ਬਾਬਾ ਮੈਂ ਵਾਰ ਦੇਹੇ ਮੈਂ ਹਰ ਵਾਰ ਭਾਵੈ ਤਿਸ ਕੀ ਬਲਰਾਮ ਜੀਓ।
ਜੀਵ ਰੂਪ ਇਸਤਰੀ ਸਤਿਗੁਰ ਦੇ ਸਨਮੁਖ ਜਗਿਆਸੂ ਰੂਪ ਹੋ ਕਰਕੇ ਬੇਨਤੀ ਕਰਦੀ ਹੈ। ਇਹ ਪੰਕਤੀ ਸਾਡੇ ਵਾਸਤੇ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਬਾਬਾ ਮੈਂ ਵਰ ਦੇਹ ਹੇ ਸਤਿਗੁਰ ਮੈਨੂੰ ਐਸੀ ਆਸੀਸ ਦਿਓ। ਅਸੀਂ ਸਤਿਗੁਰ ਤੋਂ ਇਹ ਆਸੀਸ ਲੈਣੀ ਹੈ, ਹੇ ਸਤਿਗੁਰ ਮੈਨੂੰ ਐਸੀ ਆਸੀਸ ਦਿਓ। ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਕਿ ਮੈਨੂੰ ਵੀ ਮੇਰਾ ਪਤੀ ਰੂਪ ਜੋ ਪਰਮੇਸ਼ੁਰ ਹੈ ਉਹ ਭਾ ਜਾਏ, ਮੇਰੇ ਹਿਰਦੇ ਦੇ ਅੰਦਰ ਵੀ ਮੈਨੂੰ ਪਤੀ ਰੂਪ ਪਰਮੇਸ਼ੁਰ ਜੋ ਹੈ ਉਹ ਚੰਗਾ ਲੱਗੇ। ਤਿਸ ਕੀ ਬਲਰਾਮ ਜੀਓ, ਤੇ ਮੈਂ ਉਸ ਪਤੀ ਰੂਪ ਪਰਮੇਸ਼ੁਰ ਦੀ ਸੁਹਾਗਣ ਜੀਵ ਰੂਪ ਇਸਤਰੀ ਹੋ ਜਾਵਾਂ, ਗੁਰਮੁਖਤਾਈ ਦੇ ਸਹਿਤ ਹੋ ਜਾਵਾਂ। ਹੇ ਸਤਿਗੁਰ ਮੈਨੂੰ ਐਸਾ ਵਰ ਬਖਸ਼ਿਸ਼ ਦਿਓ।
ਰਵ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ।
ਜਿਗਿਆਸੂ ਰੂਪ ਇਸਤਰੀ ਦਾ ਗੁਰਮੁਖ ਦਾ ਅਤੇ ਸਤਿਗੁਰ ਦਾ ਸੰਵਾਦ ਹੈ। ਜਿਗਿਆਸੂ ਰੂਪ ਇਸਤਰੀ ਸਤਿਗੁਰ ਜੀ ਦੇ ਤਾਈਂ ਕਹਿ ਰਹੀ ਹੈ, ਰਵ ਰਹਿਆ ਜੁਗ ਚਾਰ, ਮੈਂ ਸੁਣਿਆ ਹੈ ਉਹ ਜੋ ਪਤੀ ਰੂਪ ਪਰਮੇਸ਼ੁਰ ਹੈ ਚਾਰੇ ਯੁਗਾਂ ਦੇ ਵਿੱਚ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਹੈ, ਰਵਿਆ ਹੋਇਆ ਹੈ, ਚਾਰੇ ਯੁਗਾਂ ਦੇ ਵਿੱਚ ਉਹਦਾ ਹੀ ਪਸਾਰਾ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ, ਤਿੰਨਾਂ ਹੀ ਭਵਨਾਂ ਦੇ ਵਿੱਚ ਉਹਦੀ ਬਾਣੀ ਤੋਂ ਭਾਵ ਹੈ ਹੁਕਮ ਲਾਗੂ ਹੈ। ਤਿੰਨਾਂ ਹੀ ਭਵਨਾਂ ਦੇ ਵਿੱਚ ਪਰਮੇਸ਼ੁਰ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨਾ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਹੋ ਮੈਂ ਕਹਿ ਨਾ ਕੋਏ। ਤ੍ਰਿਭਾਵਣ ਬਾਣੀ ਤਿੰਨਾਂ ਹੀ ਭਾਵਨਾ ਦੇ ਵਿੱਚ ਉਹ ਸਤਿਗੁਰ ਦਾ ਉਪਦੇਸ਼ ਹੁਕਮ ਰੂਪ ਹੋ ਕਰਕੇ ਵਰਤ ਰਿਹਾ ਹੈ।
ਤ੍ਰਿਭਾਵਣ ਕੰਤ ਰਵੈ ਸੁਹਾਗਣ ਅਵਗਣਵੰਤੀ ਦੂਰੇ।
ਤ੍ਰਿਭਾਵਣ ਕੰਤ ਤਿੰਨਾਂ ਹੀ ਭਾਵਨਾ ਦਾ ਜੋ ਕੰਤ ਸਵਾਮੀ ਮਾਲਕ ਹੈ, ਰਵੈ ਸੁਹਾਗਣ ਤੇ ਸੁਹਾਗਵੰਤੀ ਗੁਰਮੁਖ ਰੂਪ ਜੀਵ ਰੂਪ ਇਸਤਰੀ ਜੋ ਹੈ ਉਸਨੂੰ ਰਵੈ ਤੋਂ ਭਾਵ ਉਸਦਾ ਸੰਗ ਮਾਣਦੀ ਹੈ। ਗੁਰੂ ਉਪਦੇਸ਼ ਦੇ ਦੁਆਰਾ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ ਜਾਂ ਸੇਵਾ ਕਰਦੇ ਹਾਂ ਗੁਰੂ ਹੁਕਮ ਦੇ ਨਾਲ, ਤੇ ਅਸੀਂ ਉਸ ਪਤੀ ਰੂਪ ਪਰਮੇਸ਼ਵਰ ਨੂੰ ਆਪਣੇ ਅੰਗ ਸੰਗ ਕਰਕੇ ਮਹਿਸੂਸ ਕਰ ਸਕਦੇ ਹਾਂ। ਜਿਹੜਾ ਵੀ ਮਨੁੱਖ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਉਸਨੂੰ ਇਸ ਗੱਲ ਦਾ ਅਹਿਸਾਸ ਸੁਤੇ ਹੀ ਹੋ ਜਾਂਦਾ ਹੈ ਵੀ ਕੋਈ ਇੱਕ ਤਾਕਤ ਹੈ ਜੋ ਮੇਰੇ ਨੇੜੇ ਹੈ, ਜੋ ਮੇਰੀ ਮਨ ਦੀ ਦਸ਼ਾ ਨੂੰ ਸਮਝਦੀ ਹੈ। ਜਦੋਂ ਹੀ ਕੋਈ ਫੁਰਨਾ ਮਨ ਵਿੱਚ ਆਉਂਦਾ ਹੈ ਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਪੂਰਾ ਹੋਣ ਲੱਗਦਾ ਹੈ ਤੇ ਸਾਨੂੰ ਅਹਿਸਾਸ ਹੁੰਦਾ ਹੈ ਵੀ ਕੋਈ ਤਾਕਤ ਹੈ ਜੋ ਸਾਨੂੰ ਸਮਝਦੀ ਹੈ, ਜੋ ਸਾਡੇ ਕਾਰਜ ਸਵਾਰਦੀ ਹੈ। ਸੋ ਪਾਤਸ਼ਾਹ ਬਖਸ਼ਿਸ਼ ਕਰਦੇ, ਤ੍ਰਿਭਾਵਣ ਕੰਤ ਤਿੰਨਾਂ ਹੀ ਭਾਵਨਾ ਦਾ ਮਾਲਕ ਜੋ ਕੰਤ ਪਰਮੇਸ਼ਵਰ ਹੈ, ਰਵੈ ਸੁਹਾਗਣ। ਸੁਹਾਗਣ ਉਹ ਜੀਵ ਰੂਪ ਇਸਤਰੀ ਹੈ ਜੋ ਪਤੀ ਦਾ ਸੰਗ ਮਾਣਦੀ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਅਵਗਣਵੰਤੀ ਦੂਰੇ, ਤੇ ਅਵਗਣਵੰਤੀ ਦੇ ਵਾਸਤੇ ਉਹ ਦੂਰ ਹੈ ਜੋ ਔਗਣਾਂ ਦੀ ਭਰੀ ਹੋਈ ਹੈ, ਜੋ ਕਹਿੰਦੀ ਹੈ ਮੈਂ ਕਰਦੀ ਹਾਂ, ਮੈਂ ਕਰ ਸਕਦੀ ਹਾਂ, ਮੈਂ ਕੀਤਾ ਹੈ, ਜਾਂ ਜਿਸ ਮਨੁੱਖ ਨੂੰ ਇਹ ਅਭਿਮਾਨ ਹੈ ਕਿ ਮੇਰੇ ਅੰਦਰ ਚਤੁਰਾਈ ਹੈ, ਸਿਆਣਪ ਹੈ, ਮੇਰੇ ਅੰਦਰ ਚਲਾਕੀ ਹੈ, ਮਤ ਹੈ, ਸਮਝ ਹੈ, ਜੋ ਇਸ ਤਰ੍ਹਾਂ ਦੇ ਔਗਣਾਂ ਦੇ ਸਹਿਤ ਜੀਵ ਹੈ, ਉਹ ਸਤਿਗੁਰ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦੀ ਸਾਖਿਆਤ ਤੋਂ ਦੂਰ ਹੀ ਰਹਿੰਦੇ ਹਨ।
ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਾਰ ਪੂਰੇ।
ਗੁਰੂ ਨਾਨਕ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਦੇ, ਜੈਸੀ ਆਸਾ ਤੈਸੀ ਮਨਸਾ, ਜਿਹੋ ਜਿਹੀ ਇੱਛਾ ਧਾਰਨ ਕਰਕੇ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ, ਪਰਮਾਤਮਾ ਗੁਰੂ ਸਾਡੀ ਉਹ ਇੱਛਾ ਪੂਰੀ ਕਰ ਦਿੰਦਾ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਪੂਰ ਰਹਿਆ ਭਾਰ ਪੂਰੇ, ਉਹ ਪਰਮਾਤਮਾ ਪਰਿਪੂਰਨ ਹੈ, ਹਰ ਇੱਕ ਜੀਵ ਦੇ ਵਿੱਚ ਪਰਿਪੂਰਨ ਹੈ, ਸਾਰਿਆਂ ਦੇ ਵਿੱਚ ਇੱਕ ਪਰਮੇਸ਼ਵਰ ਦੀ ਜੋਤ ਹੈ। ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ। ਸਤਿਗੁਰ ਪਾਤਸ਼ਾਹ ਕਹਿੰਦੇ ਸਾਰਿਆਂ ਦੇ ਵਿੱਚ ਉਸ ਪਰਮੇਸ਼ਵਰ ਦੀ ਜੋਤ ਪਰਿਪੂਰਨ ਹੈ, ਇੱਕ ਸਮਾਨ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਜੈਸੀ ਆਸਾ ਤੈਸੀ ਮਨਸਾ, ਭਾਵ ਜਿਹੋ ਜੀ ਜਿਸ ਮਨੁੱਖ ਦੀ ਇੱਛਾ ਹੁੰਦੀ ਹੈ, ਜਿਹੋ ਜੀ ਇੱਛਾ ਧਾਰ ਕੇ ਕੋਈ ਵੀ ਮਨੁੱਖ ਇਸ ਮਾਰਗ ਤੇ ਚੱਲ ਰਿਹਾ ਹੈ, ਕਿਉਂਕਿ ਪਰਮਾਤਮਾ ਦੋਹਾਂ ਸਿਰਿਆਂ ਕਾ ਆਪ ਸੁਆਮੀ, ਪਰਮੇਸ਼ਵਰ ਦੋਹਾਂ ਸਿਰਿਆਂ ਦਾ ਸੁਆਮੀ ਮਾਲਕ ਆਪ ਹੈ। ਕੋਈ ਚੰਗੀ ਇੱਛਾ ਧਾਰਨ ਕਰਕੇ ਆਵੇ, ਕੋਈ ਮਾੜੀ ਇੱਛਾ ਧਾਰਨ ਕਰਕੇ ਆਵੇ, ਪਰਮੇਸ਼ਵਰ ਉਹਦੀ ਇੱਛਾ ਪੂਰਨ ਕਰ ਦਿੰਦਾ ਹੈ। ਪਰਮੇਸ਼ਵਰ ਨਹੀਂ ਕਹਿੰਦਾ ਵੀ ਤੂੰ ਇੱਛਾ ਤੇਰੀ ਚੰਗੀ ਹੈ ਜਾਂ ਮਾੜੀ ਹੈ, ਪਰਮੇਸ਼ਵਰ ਉਹਦੀ ਉਹ ਇੱਛਾ ਪੂਰਨ ਕਰ ਦਿੰਦਾ ਹੈ। ਲੇਕਿਨ ਗੁਰੂ ਸਾਨੂੰ ਸਮਝਾਉਂਦੇ ਹਨ ਕਿ ਤੇਰੀ ਇਹ ਜੋ ਇੱਛਾ ਹੈ ਇਹ ਮਾੜੀ ਹੈ ਤੇ ਇਹਦਾ ਤੈਨੂੰ ਮਾੜਾ ਫਲ ਪ੍ਰਾਪਤ ਹੋਵੇਗਾ। ਜੇ ਤੂੰ ਕੰਡੇ ਬੀਜੇਗਾ ਤੇ ਕੁਦਰਤ ਨੇ ਨਹੀਂ ਕਹਿਣਾ ਵੀ ਤੂੰ ਕੰਡੇ ਨਾ ਬੀਜ, ਜਾਂ ਕੰਡਿਆਂ ਨੂੰ ਉਸਨੇ ਫੁੱਲਾਂ ਦੇ ਵਿੱਚ ਬਦਲ ਦੇਣਾ ਹੈ, ਐਸਾ ਨਹੀਂ ਹੈ, ਕੁਦਰਤ ਐਸਾ ਨਹੀਂ ਕਰਦੀ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਇਹ ਮਨੁੱਖ ਦੇ ਹੱਥ ਵਿੱਚ ਹੈ ਵੀ ਉਹ ਚੰਗੀ ਸੋਚ ਰੱਖੇ, ਚੰਗੇ ਵਿਚਾਰ ਮਨ ਵਿੱਚ ਰੱਖੇ, ਜੀਵਨ ਵਿੱਚ ਚੰਗੇ ਕਰਮ ਕਰੇ, ਨਹੀਂ ਤੇ ਫਿਰ ਉਹਦਾ ਜੀਵਨ ਜੋ ਹੈ ਉਹ ਬੁਰਾਈ ਦੇ ਵੱਲ ਨੂੰ ਚਲਾ ਜਾਂਦਾ ਹੈ ਤੇ ਬੁਰੇ ਕੰਮ ਦਾ ਨਤੀਜਾ ਜੋ ਹੈ ਉਹ ਬੁਰਾ ਹੀ ਹੋਇਆ ਕਰਦਾ ਹੈ। ਇਸ ਕਰਕੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਮਨੁੱਖ ਜੀਵ ਰੂਪ ਇਸਤਰੀ ਹਮੇਸ਼ਾ ਆਪਣੇ ਮਨ ਅੰਦਰ ਸ਼ੁਭ ਗੁਣਾਂ ਨੂੰ ਧਾਰਨ ਕਰੇ, ਪਰਮੇਸ਼ਵਰ ਹਰ ਜਗ੍ਹਾ ਪਰਿਪੂਰਨ ਹੈ।
ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਲਾ ਵੇਸੇ।
ਹਰ ਕੀ ਨਾਰ, ਹਰੀਹਰ ਪਰਮੇਸ਼ਵਰ ਦੀ ਨਾਰ ਜੋ ਜੀਵ ਰੂਪ ਇਸਤਰੀ ਜੋ ਜਗਿਆਸੂ ਜਨ ਹੈ, ਸਰਬ ਸੁਹਾਗਣ, ਉਹ ਸਦਾ ਹੀ ਸੁਹਾਗਵੰਤੀ ਦੇ ਸਹਿਤ ਹੋ ਕਰਕੇ ਆਪਣਾ ਜੀਵਨ ਬਤੀਤ ਕਰਦੀ ਹੈ। सतगुरु गुरु नानक पातशाह जी समझा रहे हैं, हे भाई जो जीव जो मनुख परमेश्वर रूपी पति दे संग लग गया, जिसनू पति रूप परमेश्वर दा संग प्राप्त हो गया, ओदा लोक भी सुखिया ते ओदा परलोक भी सुखिया, ओ इत्थे भी सुहागण ते ओ दरगाह दे विच भी माण दे आदर दे सहत हुंदी है। रे रे दरगह कहे ना को, आओ बैठ आदर शुभ देव। परमेश्वर दे प्यारियां नू संसार दे विच भी आदर ते दरगाह दे विच भी आदर मिलदा है। सो पातशाह समझाउंदे भाई, हर की नार सो सर्ब सुहागण, रांड ना मैलै वेसे। ते ओ कदे भी रंडेपा नहीं चलदी, भाव ओ कदे विधवा नहीं हुंदी, ओदा पति कदे उसनू छड के नहीं जाएगा, ना मैले वेसे ते ना ही ओदा वेस ओदा आचरण मैला हो सकता है। जिस जीव रूप इस्त्री नू पति रूप परमेश्वर दा संग प्राप्त है, ओदा आचरण ओदा जीवन कर्म कदे मैला नहीं हुंदा है।
नानक मैं वर साचा पावे, जुग जुग प्रीतम तैसे।
जदों इस प्रकार सतगुरु जिज्ञासु रूप जीव रूप इस्त्री नू परमेश्वर दे गुणा तो वाकिफ करवाउंदे हन, ते फिर अगों जीव रूप जो जिज्ञासु इस्त्री है ओदा कथन करदे होए सतगुर बख्शिश करदे, नानक मैं वर साचा भाव है। भाव जीव रूप इस्त्री दे हिरदे दे अंदर भी तांग इच्छा जो है वह जागृत हुई है गुरु दे द्वारा। जदों सतगुर सानू परमेश्वर दे बचना तो अवगत करवाउंदे हन, परमेश्वर दे सुभाव तो सानू अवगत करवाउंदे हन, ते साडे मन दे विच भी लालसा हुंदी है, इच्छा हुंदी है, साडे मन दे विच भी ये तांग हुंदी है भी ऐसा जो परमेश्वर है असी भी उसनू प्राप्त कर लईए, असी भी उसका संग माण लईए। सो सतगुर पातशाह बख्शिश कर दे, मैं वर साचा भाव है, मैनू भी वह सच्चा परमेश्वर पति जो है पाउंदा है, चंगा लग्या है। जुग जुग प्रीतम तैसे, जुगा जुगा तो जो परमेश्वर है तैसे तो भाव ओहो जिहा ही है, वह जिहो जिहा सतयुग विच सी, ओहो जिहा द्वापर विच सी, ओहो जिहा त्रेते दे विच सी, ते ओहो जिहा ही कलयुग दे विच है। उहदे विच रंचक मात्र भी जो है वह बदलाव नहीं आउंदा, वह बदलदा नहीं है, उहदा सुभाव नहीं बदलदा, ओदा टिकाणा नहीं बदलदा, ओदी दात नहीं बदलदी, ओदी बख्शिश नहीं बदलदी, ओ जुग जुग तैसे, हर जुग दे विच ओ परमेश्वर इको जेहा है।
बाबा लगन गणाए हम पी वन्या साहुरे बल राम जीओ।
जीव रूप स्त्री जिज्ञासु जो है ओ सतगुर दे सन्मुख अरदास करदा है, बेनती करदा है, बाबा लगन गणाए, मेरा भी लगन तो भाव जो लगन है संयोग है वह गणाए तो भाव बनना करो, भाव मैनू भी वह अवसर प्राप्त हो जाए। हं भी मन्या साहुर है कि मैं भी उस पति दे देश परमेश्वर दे दर ते जा सका, मेरी भी गमता परमेश्वर तक हो जाए। हे बाबा रूप सतगुरु मेरे ते भी वह बख्शिश करो कि मेरे जीवन दे विच ही वह लगन का समा आवे। जिवें हर एक जीव रूप इस्त्री नू यह इच्छा हुंदी है कि एक दिन मेरा भी वर जो है वह मैनू वरण दे वास्ते, मेरा लाड़ा जो है मैनू लैण दे वास्ते, मेरा पति जो है वह मैनू वरण दे वास्ते आवे। इसे तरह जीव रूप जिज्ञासु इस्त्री जो मन है वह सतगुर दे सन्मुख अरदास करे कि हे सतगुर कृपा करो, बख्शिश करो, लगन गणाए मेरा भी साहा नीयत होवे कि मैं भी उस परमेश्वर दे दर ते पहुंच सकां। बल राम जीओ, हे बल राम रमे होए परमेश्वर, सारिआं नूं जी दान देण वाले मैं तेरे तो बलिहार जावां।
साहा हुकम रजाए सोना टले, जो प्रभ करे बल राम जीओ।
इस पंक्ति दे द्वारा गुरु नानक साहिब बख्शिश कर रहे हन। पहली पंक्ति जिज्ञासु दे वल्लों है, हुण सतगुर सच्चे पातशाह बख्शिश करदे भी जिस लगन दी तू गल करदी है, जिस अवसर दी तू गल करदी है या गल करदा है, वह अवसर प्राप्त किवें होवे। साहा संबत साहा लिखिया, वह जो लिखिया होया साहा है वह किवें प्राप्त होवे। सतगुर कहिंदे साहा हुक्म रजाए, हुक्म रजाए, ओदी हुक्म रूप रजा दे विच चलना ही उस अवसर की प्राप्ति का साधन है। जो परमेश्वर का हुक्म है, उसकी रजा है, उसनू सत करके मनना, उदे उपदेश दे अनुसार अपने जीवन का अनुसरण करना। सतगुर कहिंदे साहा हुक्म रजाए सो ना टलै, वह टल नहीं सकता। जो साहा परमेश्वर ने बन दिता है उते आ ही जाना है। सतगुर पातशाह बख्शिश कर दे, वह टलेगा नहीं, उते आ ही रहा है, उते समा नजदीक आ रहा है। पर इस तो पहला भी वह अवसर नजदीक आवे, सिर ते आ जावे, उदे वास्ते उदे हुक्म दे विच चलना, उदी रजा दे विच रहना। सतगुर पातशाह बख्शिश कर दे सो ना टलै, जो प्रभ करै, जो परमेश्वर ने कर दिता है, जो लेख साडे मस्तक ते लिख दिता है, उन्हों कोई मेट नहीं सकता। हे रमे हुए राम परमेश्वर, मैं तेथो बलिहार जावा।
किरत पया करते कर पाया, मेट न सके कोई।
सतगुर पातशाह समझाउंदे हन, हे जीव रूप स्त्री, हे गुरमुख जनो, हे प्यारियो, किरत पया करता कर पाया। किरत जो पुरबले कीते हुए कर्मां दा फल है, वह परमात्मा ने साडी झोली दे विच पा दिता है। जो असी इस जीवन दे विच जीवन भोग रहे हाँ, दुख सुख भोग रहे हाँ, वह साडा अपना कीता होया पुरबला कर्म है। अपने कीते हुए पुरबले कर्मां दे करके ही सतगुर कहिंदे किरत पया करता कर पाया, मेट ना सकै कोई, ते उसनू कोई दूसरा मेट नहीं सकता। जो परमात्मा ने कर दिता, किसे दी ताकत नहीं है कि परमेश्वर दे कीते होए नू मेट सके। पर गुरु नानक साहिब जी दे घर दी वडियाई है, सोभा है, गुरु नानक साहिब सच्चे पातशाह जी नू परमात्मा ने यह कृपा बख्शिश दिती है कि परमात्मा दे लिखे नू गुरु नानक साहिब बदल देंदे हन। गुरु नानक साहिब उन्हूं बदल सकते हैं। यह गुरु नानक साहिब जी के दर की बख्शिश है, या परमात्मा के जो भगत परमेश्वर प्यारे होंदे हैं, वह परमात्मा के लेख बदल दिया करते हैं।
जानी नाओ नरह नेह केवल, रव रहिया तिहु लोई।
ज्ञानी तो भाव है जो लाड़ा है, नाओ नरह नेह केवल, जिदा नाम सदा कायम रहने वाला है, जो सारिया तो निह केवल तो भाव निर्लेप है, रव रहिया तिहु लोई। वह लाड़ा कैसा है? जीव रूप जिग्यासु स्त्री नू सतगुर पातशाह समझाउंदे हन, जिवें सखियां दसदियां हन ना, बरात देख के बरात आउंदी होवे ना, ते सखियां अपनी जो सहेली नू दसदियां हन भी तेरा जंज ऐसी है, तेरा जानी लाड़ा इस तरह का लग रहा है। सो इत्थे भी सतगुर पातशाह जी उसे अलंकार दे रूप अंदर समझाते हुए बख्शिश करते हैं। जानी वो जो लाड़ा है, नाओ जिसका नाम वड्डा है, नर है निह केवल, जो सारिया नर है, जो जीव हैं उन्हां तो निह केवल निर्लेप है, भाव सब तो सुंदर है, सब तो उच्चा है, रव रहिया तिह लोई, वो तिन्ना लोकां दे विच रविया होया है, समाया होया है।
माए निरासी रोए विशुनी, बाली बाल हेते।
फिर सतगुर पातशाह अगे समझाउंदे हन, माए निरासी, जदों लाड़ा अपनी पत्नी नू जीव रूप स्त्री नू व्याह के लै जांदा है, ते माता जदों फिर अपनी बच्ची दा पुत्री दा जो डोला तोड़ के, ते फिर उदास हो जांदी है। इत्थे सतगुर ने यह दृष्टांत दिता है, जिवें एक माता अपनी पुत्री दी डोली तोड़ के निराश हुंदी है, इसे तरह जदों एक जीव रूप जिग्यासु इस्त्री नू पति रूप परमेश्वर प्राप्त हो जांदा है, ते फिर वो जो माया है, जिसने इसनू परमाया होया सी, जिसने इसनू जीवन दे विच कुराहे पाया होया सी, वो माया फिर उदास हो जांदी है, वो माया फिर निराश हो जांदी है। माए निरासी रोए विछुनी, बाली बालै हेते। हुण जो बालड़ी है, उहदा बाल अपने पति रूप परमेश्वर दे नाल हेत प्रेम पै गया है, हुण उह माया तो निर्लेप हो गई है। जिवें भगत कबीर साहब कहिंदे हन ना, कबीर आई मुझे पै अनक करे कर भेस, उन हम राखे गुर अपने उन कीनो आदेश। भाव हुण माया जो है उह निराश हो गई कि हुण इह मेरे काबू विच नहीं आउंदा, हुण इह मेरे वस विच नहीं आउंदा, हुण मैं इसनूं भरमा नहीं सकदी। सतगुर पातशाह जी की बाणी का फुरमान है, माए बाप पूत हित भ्राता, उन घर घर मेलियो दुआ, किस ही बाड घाट किस ही पै सगरे लर लर मुआ। जिन्हां नूं माया ने अपने प्रभाव हेठ रखिया होया है वह सारे एक दूजे दे नाल लड़ रहे हैं किसी ना किसी तरीके दे नाल। अज समाज विच असी देखदे हाँ एक झगड़ा चल रहा है, यह झगड़ा माया ने पाया होया है। पर जदों गुरु कृपा दे नाल मनुख परमेश्वर दे नज़दीक हो जाता है, पति रूप परमेश्वर नूं प्राप्त कर लैंदा है, फिर वह माया निराश हो जाती है भी यह हुण मेरे काबू विच नहीं आउंदा, हुण नहीं मैं इसनूं परमा सकदी हाँ।
नानक साच शब्द सुख महली गुर चरणी प्रभ चेते।
सतगुरु सच्चे पातशाह बख्शिश करते हैं गुरु शब्द के द्वारा उपदेश के द्वारा सुख महली अपने महल भाव जीव रूपी जीवन के अंदर सुख माणदी है जीव रूप स्त्री। असी अपने शरीर रूपी घर के अंदर अगर सुख लेना है तो उहदे वास्ते सानू गुरु का उपदेश कमाना पवेगा, गुरु की सिक्ख्या नूं धारण करना पवेगा। सतगुर पातशाह बख्शिश करदे गुर चरणी प्रभ चेते, गुरु दे चरणा गुरु दे चरण की हन हिरदय चरण शब्द सतगुर को नानक बाध्यो पाल। गुरु दे शब्द नूं अपने हिरदे विच टिका लेना ते इस तरह सानू जो परमात्मा है वह हर वेले चेते विच रहिंदा है। बाणी पढ़दे होए सिमरन करदे होए परमात्मा दी याद हिरदे विच बनी रहिंदी है।
बाबुल दितड़ी दूर ना आवे घर पईया बलराम जियो।
गुरु नानक देव महाराज सच्चे पातशाह बख्शिश करदे हन बाबुल दितड़ी दूर, वह जो पति रूप परमेश्वर है जिसका घर जो है दूर उन्हां वास्ते है जिहड़े अज्ञानता दे विच हन, जिहड़े अविद्या दे विच हन। नहीं तो सतगुरु पातशाह जी की बाणी का फरमान है, गुरु भगत रविदास जी कहिंदे हन परमेश्वर ते बहुत नेड़े है, कह रविदास हाथ पै नेड़े, वह ते बहुत नेड़े है पर अविद्या करके दूर लगता है। सो उस दूर पति रूप परमेश्वर नूं जदों बाबल ने अपनी गुरु ने गुरु कृपा दे द्वारा जीव रूप स्त्री जो है प्राप्त हुई है, सतगुर पातशाह बख्शिश कर दे ना आवै घर पेईऐ, फिर वह दोबारा पेईऐ तो भाव इस मात लोक दे विच दोबारा उहदा आउणा नहीं हुंदा। बहुर हम काहे आवहेंगे आवण जाणा हुक्म तिसै का हुक्मै बूझ समावहेंगे। जदों गुरु ने कृपा की सानू हुक्म समझ विच आ गया, सानू गुरु का उपदेश समझ विच आ गया, फिर असी बार बार जम्मण ते मरण दे गेड़ विच नहीं पैंदे, फिर वह जीव संसार विच दुबारा आउंदा नहीं है, परमेश्वर की अभेदता का सुख उसनू प्राप्त हो जाता है। सतगुर कहिंदे बलराम जियो, हे सारियां नू जियो दान देण वाले रमे हुए राम परमेश्वर मैं तेथों बलहार जावां।
रहसी वेख हदूर फिर रावी घर सोही है बलराम जियो।
रहसी वेख हदूर, फिर ऐसी जीव रूप स्त्री जिदे ते गुरु ने कृपा कीती है पति रूप परमेश्वर दा संग प्राप्त होया है और रहसी प्रसन्न होई है सन्मुख देख करके। जिसने उस पति रूप परमेश्वर नू अपने सन्मुख देख लिया है गुरु कृपा दे द्वारा, सतगुर कहिंदे वह रहसी वह प्रसन्न होई जीव रूप स्त्री फिर रावी घर सोही है, तो अपने पति रूप परमेश्वर का संग माणदी हुई अपने घर दे विच हिरदे रूपी घर दे अंदर शोभा पाउंदी है। बलराम जियो, हे रमे हुए राम परमेश्वर मैं तेथों बलिहार जावां।
साचे तिर लोड़ी प्रीतम जोड़ी मत पूरी परधाने।
सच्चे पति परमेश्वर पिर ने जो लाड़े ने लोड़ी प्रीतम जोड़ी, लोड़ी तो भाव जदों मंग लई, जदों पति रूप परमेश्वर ने जीव रूप स्त्री नूं आप गुरु कृपा दे द्वारा लोड़ी मंग लिया, प्रीतम जोड़ी ते प्रीतम ने ओ जोड़ी जोड़ लई, जोड़ बना लिया मत पूरी प्रधाने, ते ऐसी जीव रूप जिज्ञासु स्त्री दी जो मत जो बुद्ध है ओ पूरी हो गई, ओ प्रधान हो गई। पंच परवान पंच प्रधान, पंचे पावह दरगह है मान, वह प्रधान हो गई, वह संसार विच शोभनीक हो गई। जिवें भगत कबीर साहब भगत रविदास जी जिन्हें भी भगत साहबान होए हैं गुरमुख जन होए हैं सत पुरश होए हैं जिन्हों के उत्ते परमात्मा की कृपा हुई, जिन्हों परमात्मा ने अपने नाल जोड़ लिया, फिर उन्हों की मत पूरी हो जाती है, ਉਹ ਈਰਖਾ ਨਿੰਦਿਆ ਚੁਗਲੀ ਦਵੈਖ ਤੋਂ ਉੱਪਰ ਹੋ ਜਾਂਦੇ ਹਨ, ਉਹ ਧਰਮ ਕਰਮ ਤੋਂ ਉੱਤੇ ਹੋ ਜਾਂਦੇ ਹਨ। ਇਸ ਪ੍ਰਕਾਰ ਸਤਿਗੁਰ ਕਹਿੰਦੇ ਉਹ ਸੰਸਾਰ ਵਿੱਚ ਪ੍ਰਧਾਨ ਹੋ ਕੇ ਸੋਭਾ ਪਾਉਂਦੇ ਹਨ।
ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ।
ਸੰਜੋਗੀ ਮੇਲਾ, ਸੰਜੋਗ ਭਲੇ, ਸੰਜੋਗ ਸੰਜੋਗ ਹੁੰਦਾ ਹੈ ਭਲੀ ਪ੍ਰਕਾਰ ਯੋਗ ਮਿਲਾਪ ਹੋ ਜਾਣਾ, ਜਿਵੇਂ ਸਤ ਸੰਗਤ ਹੈ, ਸਤ ਸੰਗਤ ਵਿੱਚ ਬੈਠਿਆਂ ਗੁਰੂ ਦਾ ਉਪਦੇਸ਼ ਕਮਾਉਂਦੇ ਕਮਾਉਂਦੇ ਗੁਰਮੁਖ ਜਨ ਜੋ ਹਨ ਉਹ ਪਰਮਾਤਮਾ ਦੇ ਨੇੜੇ ਹੋ ਜਾਇਆ ਕਰਦੇ ਹਨ, ਔਗਣਾਂ ਤੋਂ ਦੂਰ ਹੋ ਜਾਇਆ ਕਰਦੇ ਹਨ। ਸੰਜੋਗੀ ਮੇਲਾ ਥਾਨ ਸੁਹੇਲਾ, ਤੇ ਉਹ ਥਾਨ ਜੋ ਪਰਮਾਤਮਾ ਦਾ ਦਰ ਸੋਭਨੀਕ ਹੈ ਉਸਦੀ ਪ੍ਰਾਪਤੀ ਹੋਈ ਹੈ ਗੁਣਵੰਤੀ ਗੁਰ ਗਿਆਨੇ, ਕਿਉਂਕਿ ਗੁਣਵੰਤੀ ਜੀਵ ਰੂਪ ਇਸਤਰੀ ਜੋ ਗੁਣਾਂ ਦੇ ਸਹਿਤ ਹੋਈ ਗੁਰੂ ਦੇ ਗਿਆਨ ਨੂੰ ਉਸਨੇ ਆਪਣੇ ਹਿਰਦੇ ਵਿੱਚ ਧਾਰ ਲਿਆ ਹੈ।
ਸਤ ਸੰਤੋਖ ਸਦਾ ਸੱਚ ਪੱਲੇ ਸੱਚ ਬੋਲੇ ਪਿਰ ਪਾਏ।
ਸਤ ਸੰਤੋਖ ਸਦਾ ਸੱਚ ਪੱਲੇ, ਸਤ ਸੰਤੋਖ ਰੂਪੀ ਸ਼ੁਭ ਗੁਣ ਤੇ ਸਦਾ ਸੱਚ ਜੋ ਪਰਮੇਸ਼ਵਰ ਹੈ ਉਸਨੇ ਆਪਣੇ ਪੱਲੇ ਭਾਵ ਝੋਲੀ ਵਿੱਚ ਹਿਰਦੇ ਰੂਪੀ ਪੱਲੇ ਵਿੱਚ ਪਾਣਾ ਕੀਤਾ ਹੈ। ਸੱਚ ਬੋਲੇ ਪਿਰ ਪਾਏ, ਤੇ ਉਹ ਜੀਵ ਰੂਪ ਇਸਤਰੀ ਫਿਰ ਸੱਤ ਦਾ ਧਾਰਨੀ ਹੋ ਕਰਕੇ ਮਨੁੱਖ ਜੋ ਹੈ ਸੱਤ ਬੋਲੇ ਹਮੇਸ਼ਾ ਸੱਚ ਹੀ ਬੋਲਦਾ ਹੈ, ਤੇ ਉਹਦੇ ਸੱਚ ਬੋਲਣ ਕਰਕੇ ਸ਼ੁਭ ਗੁਣਾਂ ਕਰਕੇ ਉਹ ਆਪਣੇ ਪਤੀ ਰੂਪ ਪਰਮੇਸ਼ਵਰ ਨੂੰ ਪਾਉਂਦਾ ਹੈ।
ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤਿ ਅੰਕ ਸਮਾਏ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ, ਨਾਨਕ ਵਿਛੜ ਨਾ ਦੁੱਖ ਪਾਏ। ਕੌਣ ਨਹੀਂ ਦੁਬਾਰਾ ਵਿਛੜ ਕੇ ਦੁੱਖ ਪਾਏਗਾ? ਗੁਰਮਤ ਅੰਕ ਸਮਾਏ, ਜਿਸਨੇ ਗੁਰਮਤ ਨੂੰ ਧਾਰਨ ਕਰਕੇ ਪਤੀ ਰੂਪ ਪਰਮੇਸ਼ਵਰ ਦੀ ਅੰਕ ਬੁੱਕਲ ਨੂੰ ਪ੍ਰਾਪਤ ਕਰ ਲਿਆ, ਐਸੀ ਜੀਵ ਰੂਪ ਇਸਤਰੀ ਜੋ ਹੈ ਉਹ ਕਦੇ ਵੀ ਵਿਛੜ ਕਰਕੇ ਵਿਛੋੜੇ ਦਾ ਦੁੱਖ ਜੋ ਹੈ ਉਹ ਸਹਾਰਦੀ ਨਹੀਂ ਹੈ।
ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਊ ਰੇ।
ਬਿਲਾਵਲ ਰਾਗ ਦੇ ਦੁਆਰਾ ਭਗਤ ਨਾਮਦੇਵ ਜੀ ਗੋਡ ਰਾਗ ਦੇ ਅੰਦਰ ਅੱਜ ਦਾ ਪਾਵਨ ਉਪਦੇਸ਼ ਜੋ ਲੜੀਵਾਰ ਸ਼ਬਦ ਵਿਚਾਰ ਹੈ ਉਹਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਆਜ ਨਾਮੇ ਬੀਠਲ ਦੇਖਿਆ, ਇਸ ਸ਼ਬਦ ਦੇ ਦੁਆਰਾ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਹੋਏ ਦੱਸਦੇ ਹਨ ਕਿ ਨਾਮੇ ਨੇ ਉਸ ਬੀਠਲ ਜੋ ਪਰਮੇਸ਼ਵਰ ਹੈ ਉਸ ਨੂੰ ਦੇਖ ਲਿਆ ਹੈ, ਉਸਦੀ ਸਾਖਿਆਤ ਹਾਸਲ ਕਰ ਲਈ ਹੈ, ਤੇ ਹੁਣ ਮੈਂ ਉਹਨਾਂ ਮੂਰਖਾਂ ਨੂੰ ਸਮਝਾਉਂਦਾ ਹਾਂ। ਭਗਤ ਨਾਮਦੇਵ ਜੀ ਕਹਿੰਦੇ ਮੂਰਖ ਕਉ ਸਮਝਾਓ ਰੇ, ਮੈਂ ਉਸ ਮੂਰਖ ਨੂੰ ਸਿੱਖਿਆ ਦੇ ਰਿਹਾ ਹਾਂ ਜਿਹੜਾ ਧਰਮ ਕਰਮ ਅਡੰਬਰ ਦੇ ਵਿੱਚ ਫਸਿਆ ਹੋਇਆ ਹੈ, ਜਿਹੜਾ ਵਹਿਮਾਂ ਭਰਮਾਂ ਦੇ ਵਿੱਚ ਫਸਿਆ ਹੋਇਆ ਹੈ, ਜਾਤ ਪਾਤ ਦੇ ਵਿੱਚ ਫਸਿਆ ਹੋਇਆ ਆਪਣੇ ਆਪ ਨੂੰ ਉੱਚ ਜਾਤੀ ਦਾ ਕਹਾਉਂਦਾ ਹੈ। ਵਿਸ਼ਰਾਮ ਦੇ ਕਰਕੇ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ,
ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ।
ਇੱਕ ਪਾਂਡੇ ਤੋਂ ਭਾਵ ਪੰਡਿਤ ਨੇ ਭਗਤ ਨਾਮਦੇਵ ਜੀ ਨੂੰ ਕਿਹਾ ਕਿ ਨਾਮਦੇਵ ਤੂੰ ਗਾਇਤਰੀ ਦਾ ਭਜਨ ਕਰਿਆ ਕਰ, ਗਾਇਤਰੀ ਮੰਤਰ ਦਾ ਜਾਪ ਕਰਿਆ ਕਰ, ਇਹਦੇ ਜਾਪ ਦੇ ਨਾਲ ਤੈਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ। ਮੈਨੂੰ ਪਤਾ ਹੈ, ਮੈਂ ਪੜ੍ਹਿਆ ਹੈ ਤੁਹਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਕਿ ਜਿਸ ਨੂੰ ਤੂੰ ਗਾਇਤਰੀ ਜੋ ਗਾਇਤਰੀ ਸਰਸਵਤੀ ਤੇ ਇਹ ਜੋ ਬ੍ਰਹਮਾ ਦੀਆਂ ਤਿੰਨ ਇਸਤਰੀਆਂ ਮੰਨੀਆਂ ਗਈਆਂ ਹਨ, ਬ੍ਰਹਮਾ ਤੋਂ ਸਰਾਪ ਲੈ ਕਰਕੇ ਤੇ ਗਾਇਤਰੀ ਜੋ ਹੈ ਗਊ ਰੂਪ ਹੋ ਕੇ ਮਾਤ ਲੋਕ ਦੇ ਵਿੱਚ ਵਿਚਰਦੀ ਹੈ, ਐਸੀ ਸਨਾਤਨ ਦੇ ਵਿੱਚ ਵਾਰਤਾ ਹੈ। ਸੋ ਭਗਤ ਨਾਮਦੇਵ ਜੀ ਕਥਨ ਕਰਦੇ ਵੀ ਮੈਂ ਦੇਖਿਆ ਹੈ ਜੋ ਗਾਇਤਰੀ ਲੋਧੇ ਦੇ ਭਾਵ ਦਾ ਕਿਸਾਨ ਦਾ ਖੇਤ ਉਹਦੇ ਵਿੱਚ ਚਰ ਰਹੀ ਸੀ।
ਲੇਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ।
ਤੇ ਤੁਹਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਵੀ ਉਸ ਕਿਸਾਨ ਨੇ, ਉਸ ਜ਼ਿਮੀਂਦਾਰ ਨੇ ਲੱਕੜੀ ਤੋਂ ਭਾਵ ਡਾਂਗ ਮਾਰ ਕੇ ਉਸ ਗਊ ਦੀ ਲੱਤ ਜਿਹੜੀ ਹੈ ਤੋੜ ਦਿੱਤੀ ਤੇ ਉਹ ਲੰਗੜੀ ਹੋ ਗਈ। ਸੋ ਭਾਵ ਭਗਤ ਨਾਮਦੇਵ ਜੀ ਕਥਨ ਕਰਦੇ ਵੀ ਐਸੀਆਂ ਜੋ ਕਹਾਣੀਆਂ ਤੁਸੀਂ ਆਪਣੀ ਗਾਇਤਰੀ ਦੇ ਬਾਰੇ ਆਪ ਹੀ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਲਿਖੀਆਂ ਹਨ।
ਪਾਂਡੇ ਤੁਮਰਾ ਮਹਾਦੇਵ ਧੋਲੇ ਬਲਦ ਚੜਿਆ ਆਵਤ ਦੇਖਿਆ ਥਾ।
ਫਿਰ ਉਹ ਕਹਿਣ ਲੱਗਾ ਵੀ ਤੂੰ ਮਹਾਦੇਵ ਦੀ ਪੂਜਾ ਕਰ ਲਿਆ ਕਰ, ਮਹਾਦੇਵ ਦੀ ਪੂਜਾ ਦਾ ਤੈਨੂੰ ਵੱਡਾ ਫਲ ਪ੍ਰਾਪਤ ਹੋ ਸਕਦਾ ਹੈ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਮੈਂ ਪੜ੍ਹਿਆ ਹੈ ਤੁਹਾਡੇ ਧਾਰਮਿਕ ਗ੍ਰੰਥਾਂ ਨੂੰ, ਤੁਹਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਮਹਾਦੇਵ ਜੋ ਸ਼ਿਵ ਹੈ, ਸ਼ਿਵ ਜੀ ਹੈ, ਉਹਦੇ ਬਾਰੇ ਵੀ ਲਿਖਿਆ ਹੈ ਵੀ ਉਹ ਵੀ ਧੌਲੇ ਬਲਦ ਦੇ ਉੱਤੇ ਚੜਿਆ ਹੋਇਆ ਆ ਰਿਹਾ ਹੈ।
ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ।
ਸੋ ਐਸੀਆਂ ਕਹਾਣੀਆਂ ਹਨ ਕਿ ਇੱਕ ਕਿਸੇ ਜਗਿਆਸੂ ਨੇ ਜੋ ਸ਼ਿਵਜੀ ਦੇ ਵਾਸਤੇ ਇੱਕ ਦਿਨ ਲੰਗਰ ਤਿਆਰ ਕੀਤਾ ਵੀ ਮੇਰੇ ਘਰ ਆਓ ਤੇ ਪ੍ਰਸ਼ਾਦਾ ਛਕੋ, ਤੇ ਸ਼ਿਵਜੀ ਉਹਦੇ ਘਰ ਪਹੁੰਚ ਗਏ ਪ੍ਰਸ਼ਾਦਾ ਛਕਣ ਵਾਸਤੇ। ਉੱਥੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਸ਼ਿਵਜੀ ਜੋ ਹੈ ਉਹ ਕ੍ਰੋਧਿਤ ਹੋ ਕਰਕੇ ਤੇ ਉਸ ਦੇ ਘਰ ਦੇ ਵਿੱਚ ਉਹਦੇ ਬੱਚੇ ਨੂੰ ਸਰਾਪ ਦੇ ਕੇ ਤੇ ਮ੍ਰਿਤਯੂ ਨੂੰ ਪ੍ਰਾਪਤ ਕਰ ਦਿੱਤਾ। ਉਹ ਕਹਿੰਦੇ ਵੀ ਐਸੀ ਸ਼ਿਵਜੀ ਦੀ ਉਪਾਸਨਾ ਦਾ ਮੈਨੂੰ ਕੀ ਲਾਭ ਹੈ ਜਿਹੜਾ ਗੱਲ ਗੱਲ ਦੇ ਉੱਤੇ ਕ੍ਰੋਧਿਤ ਹੋ ਜਾਵੇ। ਜਿਹੜਾ ਆਇਆ ਤੇ ਲੰਗਰ ਛਕਣ ਸੀ ਤੇ ਜਾਂਦਾ ਜਾਂਦਾ ਸਰਾਪ ਦੇ ਕਰਕੇ ਬੱਚੇ ਨੂੰ ਮਾਰ ਗਿਆ, ਵੀ ਮੈਂ ਐਸੇ ਸ਼ਿਵਜੀ ਤੋਂ ਕੀ ਲੈਣਾ ਹੈ, ਮੇਰਾ ਉਹਦੇ ਨਾਲ ਕੋਈ ਵਾਸਤਾ ਨਹੀਂ ਹੈ।
ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਵਤ ਦੇਖਿਆ ਥਾ।
ਫਿਰ ਭਗਤ ਨਾਮਦੇਵ ਜੀ ਨੂੰ ਕਹਿਣ ਲੱਗੇ ਵੀ ਰਾਮ ਚੰਦਰ ਜੀ ਦੀ ਉਪਾਸਨਾ ਕਰ ਲਿਆ ਕਰ, ਰਾਮ ਚੰਦਰ ਜੀ ਦਾ ਨਾਮ ਸਿਮਰ ਲਿਆ ਕਰ। ਤੇ ਉਹ ਅੱਗੋਂ ਜਵਾਬ ਦਿੰਦੇ ਕਿ ਹੇ ਪਾਂਡੇ ਹੇ ਪੰਡਿਤ, ਮੈਂ ਤੁਹਾਡੇ ਰਾਮ ਚੰਦਰ ਦਾ ਇਤਿਹਾਸ ਵੀ ਜੋ ਹੈ ਉਹ ਵੀ ਚੰਗੀ ਤਰ੍ਹਾਂ ਜਾਣਦਾ ਹਾਂ।
ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ।
ਜਿਸ ਦੀ ਰਾਵਣ ਦੇ ਨਾਲ ਤੁਸੀਂ ਰਮਾਇਣ ਸਾਰੀ ਚੰਗੀ ਤਰ੍ਹਾਂ ਜਾਣਦੇ ਹੋ ਵੀ ਬਰਾਬਰੀ ਹੋਈ, ਯੁੱਧ ਹੋਇਆ ਤੇ ਉਹਦੇ ਵਿੱਚ ਜੋ ਰਾਮ ਚੰਦਰ ਨੇ ਆਪਣੇ ਘਰ ਦੀ ਇਸਤਰੀ ਗਵਾ ਲਈ, ਵੀ ਉਹਦੀ ਵੀ ਕੋਈ ਬਹੁਤੀ ਵਡਿਆਈ ਜੋ ਹੈ। ਭਗਤ ਨਾਮਦੇਵ ਜੀ ਕਹਿੰਦੇ ਮੈਂ ਸਮਝਦਾ ਨਹੀਂ ਹਾਂ।
ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ।
ਭਗਤ ਨਾਮਦੇਵ ਜੀ ਉਹਨਾਂ ਦੋਹਾਂ ਮਤਾਂਤਰਾਂ ਦਾ ਇੱਥੇ ਵਰਣਨ ਕਰਦੇ ਹੋਏ ਕਥਨ ਕਰਦੇ ਹਨ ਵੀ ਇੱਕ ਮਤ ਹੈ ਹਿੰਦੂ ਮਤ। ਵੈਸੇ ਤੇ ਅੱਜ ਸਾਡੇ ਸੁਪਰੀਮ ਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਹਿੰਦੂ ਕੋਈ ਧਰਮ ਨਹੀਂ ਹੈ, ਹਿੰਦੂ ਇੱਕ ਗਾਲੀ ਹੈ। ਤੇ ਉਹਨੇ ਕਿਹਾ ਵੀ ਇਹਦਾ ਜੋ ਉਚਾਰਨ ਹੈ, ਇਹਦੀ ਜੋ ਵਰਤੋਂ ਹੈ ਉਹ ਸੰਵਿਧਾਨਕ ਅਸਥਾਨਾਂ ਦੇ ਉੱਤੇ ਨਹੀਂ ਹੋਣੀ ਚਾਹੀਦੀ। ਪਰ ਇਹ ਇੱਕ ਬਹੁਤ ਵੱਡੀ ਵਿਚਾਰ ਦਾ ਵਿਸ਼ਾ ਹੈ ਵੀ ਇਹ ਸ਼ਬਦ ਸਨਾਤਨ ਦੇ ਵਿੱਚ ਕਿੱਥੋਂ ਆ ਗਿਆ। ਸੋ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਹਿੰਦੂ ਅੰਨਾ, ਸ਼ਰਧਾ ਤੇ ਭਾਵਨਾ ਤੋਂ ਹੀਣ ਜੋ ਹਿੰਦੂ ਸਨਾਤਨੀ ਹੈ ਉਹ ਅੰਨਾ ਹੈ, ਉਹਦੇ ਦੋਵੇਂ ਨੇਤਰ ਨਹੀਂ ਹਨ। ਤੁਰਕੂ ਕਾਣਾ ਤੇ ਤੁਰਕ ਜੋ ਸੰਪਰਦਾਇਕ ਲੋਕ ਜਿਹੜੇ ਇਹ ਕਹਿੰਦੇ ਹਨ ਵੀ ਸਿਰਫ ਮਸਜਿਦ ਹੋਣੀ ਚਾਹੀਦੀ ਹੈ, ਮੰਦਰ ਨਾ ਹੋਵੇ, ਵੀ ਮਸਜਿਦ ਦੇ ਵਿੱਚ ਹੀ ਖੁਦਾ ਹੈ, ਮੰਦਰ ਵਿੱਚ ਰੱਬ ਨਹੀਂ ਹੈ। ਇਸ ਪ੍ਰਕਾਰ ਭਗਤ ਨਾਮਦੇਵ ਜੀ ਨੇ ਇੱਥੇ ਇਹ ਕਟਾਕਸ਼ ਕੀਤੀ ਹੈ।
ਦੋਹਾਂ ਤੇ ਗਿਆਨੀ ਸਿਆਣਾ,
ਤੇ ਭਗਤ ਨਾਮਦੇਵ ਜੀ ਕਹਿੰਦੇ ਨਾ ਦੋਹਾਂ ਦੇ ਨਾਲੋਂ ਉਹੀ ਵਿਦਵਾਨ ਉਹੀ ਸੂਝਵਾਨ ਸਿਆਣਾ ਹੈ, ਸਮਝਦਾਰ ਹੈ, ਜਿਹਦੇ ਕੋਲ ਵਿਵੇਕ ਬੁੱਧ ਹੈ, ਜਿਹੜਾ ਵਿਵੇਕ ਦੇ ਤਲ ਤੇ ਵਿਚਾਰਵਾਨ ਹੋ ਕਰਕੇ ਹਰ ਚੀਜ਼ ਨੂੰ ਪਰਖ ਕੇ ਤੇ ਫਿਰ ਜੀਵਨ ਵਿੱਚ ਧਾਰਨ ਕਰੇ।
ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ,
ਹਿੰਦੂ ਦੇਹੁਰਾ ਮੰਦਿਰ ਦੀ ਪੂਜਾ ਕਰਦਾ ਹੈ ਉਹਨੂੰ ਮਸੀਤ ਨਹੀਂ ਭਾਉਂਦੀ ਤੇ ਮੁਸਲਮਾਨ ਨੂੰ ਮਸੀਤ ਭਾਉਂਦੀ ਹੈ, ਮੰਦਿਰ ਚੰਗਾ ਨਹੀਂ ਲੱਗਦਾ। ਸੋ ਇਸ ਪ੍ਰਕਾਰ ਭਗਤ ਨਾਮਦੇਵ ਕਹਿੰਦੇ ਮੈਂ ਦੋਹਾਂ ਦਾ ਖੰਡਨ ਕਰਦਾ ਹਾਂ।
ਨਾਮੇ ਸੋਈ ਸੇਵਿਆ ਜਹਿ ਦੇਹੁਰਾ ਨਾਮ ਸੀਤ,
ਤੇ ਨਾਮਦੇਵ ਉਸ ਪਰਮੇਸ਼ੁਰ ਦੇ ਉਪਾਸਕ ਹਨ ਜੋ ਦੋਹਾਂ ਦੇ ਵਿੱਚ ਰਮਿਆ ਹੋਇਆ ਹੈ, ਜੋ ਮੰਦਿਰ ਦੇ ਵਿੱਚ ਵੀ ਹੋਵੇ ਜੋ ਮਸੀਤ ਦੇ ਵਿੱਚ ਵੀ ਹੋਵੇ, ਜੋ ਹਰ ਥਾਂ ਤੇ ਹੈ ਨਾਮਦੇਵ ਜੀ ਉਹਦੇ ਉਪਾਸਕ ਹਨ। ਸੋ ਇੱਥੇ ਭਗਤ ਨਾਮਦੇਵ ਜੀ ਨੇ ਸਰਗੁਣ ਪਰਮੇਸ਼ੁਰ ਨਿਰਗੁਣ ਨਿਰੰਕਾਰ ਦੀ ਉਪਾਸਨਾ ਦਾ ਉਪਦੇਸ਼ ਦਿੱਤਾ ਹੈ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਸਮੂਹ ਪ੍ਰਬੰਧਕ ਸਹਿਬਾਨ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਕਰਕੇ ਆਪ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਆਓ ਅਖੀਰਲੀਆਂ ਪੰਕਤੀਆਂ ਸ਼੍ਰਵਣ ਕਰਕੇ ਸੰਪੂਰਨਤਾ ਕਰੀਏ।
ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਹਿ ਦੇਹੁਰਾ ਨਾਮ ਸੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।